तीरथ लावा जे तिस पावा ऋण पाण्यो हे नाए करी जेती सिरठ उपाई वेखा ऋण करना फे मिले लई मत विच रतन जवाहर माणक जे एक गुरखी सिख सुनी गुरा एक दहे बुझाई सबना जिया का एक दाता सो मैं विसर न जाई गुरा एक दहे बुझाई सबना जिया का एक दाता सो मैं विसर न जाई। वाहिगुरु जी का खालसा, वाहिगुरु जी की फतेह। परम सत्कार योग साध संगत जीओ, सतगुरु जी ने जपजी की इस पौड़ी अंदर गुरदेव कोलो ऐसी सूझ ऐसी मत प्राप्त करन दी प्रेरणा कीती है जिस दे नाल मनुखी मत जो है उस दे अंदर गुण वडियाईयां चंगे आचरण दी प्रेरणा ते उत्साह भरपूर हुंदा है। आम तौर ते मनुख जेड़ा है ना ए बारों बारों अपने आप नूं सवारन ते शंगारन दी कोशिश करदा है। बारों कपड़े चंगे देखण नूं चेहरे ते हासा बोली विच मिठास इन्हां गल्लां वल बंदे नूं बड़ा फिकर रहिंदा। अंदर भावे कपटी होवे धोखा ही होवे ठगी होवे लेकिन बाहरों दिखावे दी जिहड़ी चंगियाई है उस नूं जरूर धारण करदा। ते सतगुरु सच्चे पातशाह कहिंदे ने कि बाहरों बदलन नाल गल नहीं बननी जिन्ना चिर मनुख अंदरों ना बदले। इस करके सतगुरु सच्चे पातशाह ने बाणी इथों तक बंदे नूं कहा कि बंदे एक याद रखना कि तेरा अंदर एक दिन बाहर आना है, तेरे अंदर दी एक दिन परख होनी है ते फिर तू कसवटी उत्ते पूरा नहीं उतर सकेगा। गुरदेव दा वचन है कहिंदे ने बाहर धोए अंतर मन मैला दोए ठौर अपने खोए। कहिंदे ने जिस बंदे ने बाहरों अपने आप नूं साफ करन दी कोशिश कीती है ते अंदरों मन मैला है समझ लो उन्हें लोक परलोक दोवें गवा ले ने। वर्तमान जिंदगी भी एवें चली गई है ते भविख विच भी आस कोई नहीं। इस करके सतगुरु सच्चे पातशाह ने इस पौड़ी दे अंदर गुरु दी मत प्राप्त करन दे मुकाबले उत्ते मनुख दे जिहड़े बाहरी यतन ने जिन्हां विच तीर्थ इशनान एक बहुत वड्डा यतन है उस दी चर्चा कीती है। हालांकि पहली पौड़ी दी पहली पंक्ति विच भी इस वल इशारा सी कि सोचा सोच ना हो गई जे सोची लख वार लखां वारी मैं शरीर नूं पवित्र करन दी कोशिश करा मैं पवित्र नहीं हुंदा। इत्थे सतगुरु कहिंदे ने तीर्थ नावा जे तिस पावा विण भाणे के नाए करी। कहिंदे ने मैं तीर्थ इशनान कर लवां पर ए ताई सार्थक है जे तीर्थ इशनान करन तो बाद मेरे अंदर ए योग्यता पैदा हो जाए कि मैं उस वाहिगुरु अकाल पुरख नूं भा जावां उन्हें चंगा लगा। ते जे मैं तीर्थ इशनान करन तो बाद उन्हें चंगा नहीं लगता उन्हें नहीं पाउंदा ते कहिंदे ने विण भाणे के नाए करी। कहिंदे फिर जे उन्हें नहीं पाउणी गल जे उसनूं मैं चंगा नहीं लगना ते मैं नहा के की करना है फिर तीर्थ इशनान कादे लई करना है। थोड़ी जी पड़तोल कर लईए कि तीर्थ है की चीज। आम तौर से बंदा समझदा कि कोई सरोवर है, कोई पानी का थां है, ते उथे जाके नहा लईए ते ओ तीर्थ है। थोड़ी जी होर खोज करिए ते गल होर पासे जाएगी। मनुख उथे ही वसदा है जिथे पानी होवे। जे किसी चोर ने भी घर बसाना होवे ना ते पानी तो बिना नहीं वसदा। जे किसी साध ने भी जगह बनानी होवे ते पानी तो बिना आबाद नहीं हुंदी। कितने रेगिस्तान पए ने, आबादी कोई नहीं क्योंकि पानी नहीं है। इसलिए मनुखी सभ्यता का इतिहास यह कहता है कि पहलों पहलों मनुख ने दरियावां दे कंढियां उत्ते जिथे कुदरती चश्मे सन या समुद्रां दे किनारियां ते आबाद अपने आप नूं कीता है। पुरानी आबादी जितनी है तुहानूं दरियावां ते इहो जिहियां थावां ते मिलेगी क्योंकि यह मनुख की होंद दी। इसे करके सतगुरु जी ने बाणी दी कहा पहला पानी जियो है, क्योंकि जीवन का आरंभ जेड़ा है जो पानी नहीं तो कोई वसेगा किथे, आबाद नहीं हो सकेगा। इसलिए साध भी उथे ही वसे ते चोर भी उथे ही वसे। तो नेक बंदिया ने जेड़िया थावां उते वस के संगत कीती, लोकां दे भले दी गल कीती, ओ जगह जेड़िया सी ओ पवित्र बन गईयां। लोकां उन्हां नूं तीर्थ कहना शुरू कीता। ते असल विच तीर्थ मनुख दी इक संज्ञा सी। अजे भी तुहानूं साधुआं विच जिन्हां लोकां ने साध मत संत मत विच जेड़े ने उन्हां नूं पढ़न दी कोशिश कीती है तां उन्हां विच इक श्रेणी है जिन्हां दे नां दे पिछे तीर्थ लगदा है। जिस तरह के स्वामी राम तीर्थ का नाम बड़ा प्रसिद्ध है। तीर्थ सिर्फ इस करके सी कि उस शख्सियत नूं उस व्यक्ति नूं ए मन लिया गया कि ए बहुत पाक पवित्र हस्तीए ने अपना आप अंदरों बाहरों सोध लिया ते असल मनुख ही तीर्थ हुंदा है। मनुख जे पवित्र है ते पवित्र मनुख जिथे बह जांदा है वो धरती भी तीर्थ होण लग पैंदी है क्योंकि उथे संगत हुंदी है, चंगे विचार हुंदे ने। आ थां जिथे अज गुरुद्वारा बना के सी सत्संग कर रहे हैं पहलो की सी, अज तो कोई कई साल पहलो इत्थे कुछ होर हुंदा होएगा। ये परिवर्तन तो हुंदे रहिंदे ने, लेकिन जे कोई ये मान लवे कि हां जी आ जिहड़ी धरती है खास तौर ते पवित्र है तां गुरमत विच इहदा कोई बहुता स्थान नहीं, इहदी कोई बहुती अहमियत नहीं हैगी। असल विच तीर्थ दी भावना जिहड़ी है व्यक्तियां नाल संबंध रखदी है, मनुखां नाल संबंध रखदी है। इसे करके सतगुरु सचे पातशाह गुरु तेग बहादुर साहब का एक वचन है, गुरुदेव कहते ने मन की मन ही माहे रही, ना हर भजे ना तीर्थ सेवे ज्योति काल गही। इथे तीर्थ का अर्थ सत्संगी पुरुषा वाल है। इसे परमात्मा का सिमरन नहीं किया, साध संगत नहीं की, मन भी मन विच ही रह गई, अदन चला गया काम सारा। ते मनुख की करदा है, मनुख ने सौखा मार्ग अख्तियार किया है। कहिंदा चलो चुभी लाओ पानी विच ते समझ लो कि पाप उतर गए, मैं पवित्र हो गया। बाणी कहती नहीं, कहिंदे ने इस तरह के फिर डड्डू मच्छियां जिहड़ियां पानी विच ने उह ते छेती मुक्त हो जाणियां चाहीदियां ने। जल कै मज्जन जे गत होवे, नित नित मेंढक नावे, जैसे मेंढक तैसे ओए नर, फिर फिर क्यों नहीं आवे। जिदा जमन मरन उन्हां लई है उन्हां मनुखां लई भी उसे तरह ही है, जेड़े कि सिर्फ इस गल ते अकीदा रखदे ने कि जल विच चुभी मारन नाल हुण मैं पवित्र होवांगा। गुरु साहब ने इत्थों तक भी कहा। वो कहिंदे ने कि कुछ लोग जेड़े हन वो कहिंदे ने कि चलो इशनान कर रहे पिछले लह गए ने, तेन अगो फिर वेखी जाएगी, फिर साल बाद इशनान कर लेंदे ने। इस तरह इशनान करन नाल मनुख दी बाहर दी मैल ते उतर सकदी है, कपड़े साफ हो सकते ने, मनुख इशनान करके तरो ताजा हो सकता है। पर कोई मनुख कहे कि मैं अंदरों भी इस तरह इशनान करने नाल पवित्र हो सकता तो अंदर दी भावना नु शुद्ध करन बिना नहीं हो सकता। बंदा कर की रहा है। कहिंदे ने एक चोर सी किसे पिंड विच, ते पिंड चों तीर्थ यात्रा लई काफला चलिया, बंदे कठे हुए कि तीर्थ यात्रा करनी, चलो हीना लाओ ने, अज भी जाते लोग। ते उस चोर ने आखिया भी मैं भी जाना, पिंड दे लोग जानदे सी कि काम दा माड़ा है, ते ए बंदा एहो जिहा साडे नाल गया ते रस्ते विच कोई होर सैपा ना खड़ा हो जाए कि किसे दी जेब कट्टी की कोई होर रौला पै गया, फिर साडे जथे दी सारी बदनामी होएगी। वाप करना हुण भी देखदे आ ना, जांदे ने कोई ननकाणा साहब नूं जत्था जा रहा किदां जा रहा, जो हो रहा तुहानूं पता ही है ते की करदे ने। इशनान दी या सत्संग दी भावना ते चंद बंदिया विच हुंदी है, बाकी लोग तां बिजनेस करदे ने, धंधा करते ने। कुछ और कहने लगा हक ते मेरा भी बनता है, ਮੈਂ ਵੀ ਚੱਲਾਂਗਾ। ਕਹਿਣ ਲੱਗੇ ਗੱਲ ਹੈ ਵੀ ਚੱਲਣਾ ਜ਼ਰੂਰ, ਤੈਨੂੰ ਲੈ ਚੱਲਦੇ ਆ, ਪਰ ਸ਼ਰਤ ਹੈ ਕਿ ਗੜਬੜ ਨਹੀਂ ਕਰਨੀ, ਨਹੀਂ ਤਾਂ ਸਾਡੀ ਬਦਨਾਮੀ ਹੋਏਗੀ ਤੇ ਬਹੁਤ ਮੁਸ਼ਕਲ ਬਣੇਗੀ। ਆਖਣ ਲੱਗਾ ਬਿਲਕੁਲ ਪੱਕਾ ਵਾਅਦਾ, ਕੁਛ ਨਹੀਂ ਕਰਾਂਗਾ, ਮੈਂ ਵੀ ਤੇ ਤੀਰਥ ਇਸ਼ਨਾਨ ਕਰਨ ਜਾਣਾ, ਮੈਂ ਵੀ ਕੋਈ ਆਪਣਾ ਆਪ ਸੋਧ ਲਵਾਂ। ਦੋ ਚਾਰ ਦਿਨ ਬੜੇ ਆਰਾਮ ਨਾਲ ਗੁਜ਼ਰ ਗਏ, ਫਿਰ ਕੀ ਹੋਇਆ, ਫਿਰ ਰੋਜ਼ ਰਾਤ ਨੂੰ ਰੌਲਾ ਪੈਣਾ ਸ਼ੁਰੂ ਹੋ ਗਿਆ। ਸਵੇਰੇ ਲੋਕੀ ਉੱਠਦੇ ਨੇ, ਕਿਸੇ ਦਾ ਬਿਸਤਰਾ ਨਹੀਂ ਲੱਭਦਾ, ਕਿਸੇ ਦੀ ਜੁੱਤੀ ਨਹੀਂ ਲੱਭਦੀ, ਕਿਸੇ ਦਾ ਕੋਈ ਲੋਟਾ ਨਹੀਂ ਲੱਭਦਾ, ਕਿਸੇ ਦਾ ਕੋਈ ਬਟੂਆ ਕਿਸੇ ਪਾਸੇ ਗੁੰਮ ਹੋਇਆ। ਪੰਜ ਸੱਤ ਦਸ ਏਦਾਂ ਦੀਆਂ ਘਟਨਾਵਾਂ ਵਾਪਰ ਜਾਣੀਆਂ ਤੇ ਅੱਧਾ ਪੌਣਾ ਘੰਟਾ ਰੌਲਾ ਰੌਲਾ ਪੈ ਕੇ ਚੀਜ਼ਾਂ ਲੱਭ ਜਾਣੀਆਂ, ਕਿਸੇ ਦੀ ਚੀਜ਼ ਕਿਤੋਂ ਮਿਲ ਜਾਣੀ, ਕਿਸੇ ਦੀ ਕਿਤੋਂ ਮਿਲ ਜਾਣੀ, ਸ਼ਾਂਤੀ ਵਰਤ ਜਾਣੀ। ਇਸ ਵੇਲੇ ਦੋ ਚਾਰ ਦਿਨ ਇਸ ਤਰ੍ਹਾਂ ਗੁਜ਼ਰੇ, ਜਿਹੜੇ ਪ੍ਰਬੰਧਕ ਮੁਖੀ ਸਨ, ਜਥੇਦਾਰ ਸੀਗੇ, ਉਹ ਕਹਿਣ ਲੱਗੇ ਵੀ ਬੜਾ ਸਿਆਪਾ ਪੈ ਗਿਆ, ਅੱਗੇ ਤੇ ਕਦੇ ਇਸ ਤਰ੍ਹਾਂ ਨਹੀਂ ਹੋਇਆ, ਚੀਜ਼ਾਂ ਮਿਲ ਤੇ ਜਾਂਦੀਆਂ ਨੇ ਪਰ ਬੜੀ ਗਰਮ ਨਹੀਂ ਹੁੰਦੀ ਹੈ। ਉਹਨਾਂ ਨੇ ਕਹਿਣ ਲੱਗੇ ਉਹਨੂੰ ਪੁੱਛੀਏ, ਚੋਰ ਨੂੰ ਪੁੱਛੀਏ ਵੀ ਕਿਤੇ ਉਹਦੀ ਤਾਂ ਨਹੀਂ ਕੋਈ ਕਰਤੂਤ। ਉਹਨੂੰ ਪੁੱਛ ਲਿਆ, ਜਿਸ ਵੇਲੇ ਪੁੱਛਿਆ ਉਹਨੂੰ ਤੇ ਉਹਨੇ ਬੜਾ ਸ਼ਾਨਦਾਰ ਜਵਾਬ ਦਿੱਤਾ। ਆਖਣ ਲੱਗਾ ਕਹਾਣੀ ਇਹ ਹੈ ਕਿ ਮੈਂ ਇੱਥੋਂ ਮਹੀਨੇ ਬਾਅਦ ਤੁਹਾਡੇ ਵਿੱਚੋਂ ਤੁਹਾਡੀ ਸੰਗਤ ਵਿੱਚ ਰਹਿ ਕੇ ਯਾਤਰਾ ਕਰਕੇ ਘਰ ਪਰਤਾਂਗਾ ਤੇ ਮੈਂ ਇਹ ਚੀਜ਼ਾਂ ਇੱਧਰ ਉੱਧਰ ਕਰ ਰਿਹਾ ਸਿਰਫ ਇਸ ਕਰਕੇ ਵੀ ਕਿਸੇ ਮਹੀਨੇ ਵਿੱਚ ਮੈਂ ਕਿਤੇ ਭੁੱਲ ਨਾ ਜਾਵਾਂ ਵੀ ਚੋਰੀ ਕਰਨੀ ਕਿਸ ਤਰ੍ਹਾਂ ਹੁੰਦੀ ਹੈ, ਕਿਤੇ ਚੋਰੀ ਦਾ ਟੈਕਸ ਹੀ ਨਾ ਭੁੱਲ ਜਾਵਾਂ। ਮੈਂ ਆਪਣੀ ਉਸ ਰਹਿਸਲ ਨੂੰ ਵੀ ਜਾਰੀ ਰੱਖ ਰਿਹਾ ਕਿ ਉਧਰੋਂ ਵੀ ਕਿਤੇ ਮੈਂ ਖੁੰਝ ਨਾ ਜਾਵਾਂ। ਮਾਫ ਕਰਨਾ, ਇਹ ਸਾਡੀ ਤਕਰੀਬਨ ਤਕਰੀਬਨ ਸਾਰਿਆਂ ਦੀ ਕਹਾਣੀ ਹੈ ਕਿ ਅਸੀਂ ਆਪਣੀ ਰਹਿਸਲ ਵੀ ਨਾਲ ਨਾਲ ਚਾਲੂ ਰੱਖੀ ਹੋਈ ਹੈ ਤੇ ਜਦੋਂ ਇਹੋ ਜਿਹੇ ਮਨੁੱਖ ਭਾਵੇਂ ਕਿੰਨੀਆਂ ਪੈ ਚੁੱਭੀਆਂ ਨਾ ਹੋਣ, ਕੁਝ ਨਹੀਂ ਬਣ ਲੱਗਾ। ਕਬੀਰ ਕਹਿੰਦੇ ਨੇ, ਕਹਿੰਦੇ ਨੇ ਨਾਵਨ ਕੋ ਤੀਰਥ ਕਣੇ ਮਨ ਬੌਰਾ ਰੇ ਪੂਜਨ ਕੋ ਬਹੁ ਦੇਵ ਕਹੁ ਕਬੀਰ ਛੂਟਨ ਨਹੀਂ ਮਨ ਬੌਰਾ ਰੇ ਛੂਟਨ ਹਰ ਕੀ ਸੇਵ। ਕਹਿੰਦੇ ਨੇ ਬਾਵਰੇ ਮਨ ਇਸ ਤਰ੍ਹਾਂ ਤੇਰੀ ਖਲਾਸੀ ਨਹੀਂ ਹੋਣ ਲੱਗੀ। ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਅੰਦਰ ਇਸ ਤੀਰਥ ਦੇ ਸੰਕਲਪ ਨੂੰ ਬਹੁਤ ਸਪਸ਼ਟ ਕੀਤਾ ਗਿਆ ਔਰ ਬੜੀ ਵਾਰ ਇਹ ਗੱਲ ਕਹੀ ਗਈ ਹੈ ਕਿ ਸਿਰਫ ਬਾਹਰ ਦੇ ਇਸ਼ਨਾਨ ਨਾਲ ਕਹਾਣੀ ਨਹੀਂ ਬਣਨੀ, ਜਿੰਨਾ ਚਿਰ ਮਨੁੱਖ ਅੰਦਰੋਂ ਇਸ਼ਨਾਨ ਕਰਨ ਵਾਸਤੇ ਅੰਤਰਗਤ ਤੀਰਥ ਮਲ ਨਹਾਓ, ਜਿਹਦਾ ਅੱਗੇ ਚੱਲ ਕੇ ਜਪਜੀ ਦੀ ਇੱਕੀਵੀਂ ਪੌੜੀ ਵਿੱਚ ਫਿਰ ਸੰਕੇਤ ਆਏਗਾ ਕਿ ਜਿੰਨਾ ਚਿਰ ਮਨੁੱਖ ਅੰਦਰੋਂ ਨਹੀਂ ਆਪਣੇ ਆਪ ਨੂੰ ਪਵਿੱਤਰ ਕਰਨ ਦੀ ਕੋਸ਼ਿਸ਼ ਕਰਦਾ ਪਰਮਾਤਮਾ ਨੂੰ ਉਨ੍ਹਾਂ ਚਿਰ ਭਾ ਨਹੀਂ ਸਕਦਾ। ਪਰ ਸਿੱਖ ਜਗਤ ਨਾਲ ਵੀ ਬੜੀ ਠੱਗੀ ਹੋ ਰਹੀ ਹੈ ਕਿਉਂਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਇਹੋ ਜਿਹੀ ਹੈ, ਬਹੁਤ ਵਿਸਥਾਰ ਹੈ ਤੇ ਲੋਕ ਆਪਣੇ ਮਤਲਬ ਦੀ ਪੰਕਤੀ ਕੱਢ ਕੇ ਸਿੱਖਾਂ ਨੂੰ ਠੱਗ ਰਹੇ ਹੈ। ਹੁਣ ਤੇ ਪੰਜ ਚਾਰ ਮਤ ਵੀ ਇਸ ਤਰ੍ਹਾਂ ਦੇ ਬਣ ਗਏ ਨੇ ਜਿਨ੍ਹਾਂ ਨੇ ਥੋੜੀਆਂ ਥੋੜੀਆਂ ਪੰਕਤੀਆਂ ਵਿੱਚੋਂ ਧਰੂਈ ਲਿੰਗਾਂ ਨੇ ਪੂਰੇ ਸ਼ਬਦ ਛੱਡ ਦਿੱਤੇ ਨੇ। ਉਹ ਕਹਿੰਦਾ ਕੌਣ ਪੜ੍ਹਦਾ, ਸਿੱਖਾਂ ਨੂੰ ਪਤਾ ਹੀ ਨਹੀਂ ਗੁਰੂ ਗ੍ਰੰਥ ਸਾਹਿਬ 'ਚ ਕੀ ਲਿਖਿਆ, ਆਪਣੇ ਧੰਦੇ ਚਲਾਏ ਨੇ ਉਹ ਬੜੀਆਂ ਵਧੀਆ ਦੁਕਾਨਾਂ ਚੱਲ ਰਹੀਆਂ ਨੇ। ਸਿਰਫ ਇਸ ਕਰਕੇ ਚੱਲ ਰਹੀਆਂ ਨੇ ਕਿ ਸਿੱਖਾਂ ਨੂੰ ਬਾਣੀ ਦੀ ਸਮਝ ਨਹੀਂ, ਔਰ ਇਹ ਦਾਵਾ ਹੈ ਕਿ ਅਗਰ ਸਿੱਖ ਬਾਣੀ ਸਮਝ ਜਾਣ ਕੋਈ ਦੁਕਾਨ ਨਹੀਂ ਚੱਲ ਸਕਦੀ, ਬਿਲਕੁਲ ਨਹੀਂ ਚੱਲ ਸਕਦੀ। ਲੇਕਿਨ ਅਸੀਂ ਖੁਦ ਜ਼ਿੰਮੇਵਾਰ ਹਾਂ ਇਸ ਗੱਲ ਦੇ ਕਿ ਅਸੀਂ ਚੁੱਕੇ ਬਾਣੀ ਸਮਝ ਨਹੀਂ ਰਹੇ, ਇਸ ਕਰਕੇ ਲੋਕੀ ਆਪਣੀਆਂ ਹੱਟੀਆਂ ਖੋਲ ਕੇ ਬੈਠੇ ਨੇ। ਮੈਂ ਤੁਹਾਨੂੰ ਇੱਕ ਘਟਨਾ ਦੱਸਦਾ, ਬੱਸ ਦੇ ਉੱਤੇ ਬਾਹਰ ਲਿਖਿਆ ਹੋਇਆ ਬੋਰਡ ਲੱਗਾ, ਤੀਰਥ ਨਹਾਈਐ ਸੁਖ ਫਲ ਪਾਈਐ ਮੈਲ ਨਾ ਲੱਗੈ ਕਾਈ। ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਪੰਕਤੀ ਹੈ ਸਿੱਧ ਗੋਸ਼ਟ ਵਿੱਚੋਂ, ਬੜੇ ਸ਼ਾਨ ਨਾਲ ਲਿਖਿਆ ਹੋਇਆ ਤੇ ਲੋਕ ਯਾਤਰਾ ਕਰ ਰਹੇ ਨੇ ਵੀ ਹਾਂ ਗੁਰੂ ਸਾਹਿਬ ਕਹਿੰਦੇ ਨੇ ਤੀਰਥ ਨਹਾਈਐ ਸੁਖ ਫਲ ਪਾਈਐ ਮੈਲ ਨਾ ਲੱਗੈ ਕਾਈ। ਮੈਂ ਪੜ੍ਹ ਕੇ ਮੱਥੇ ਤੇ ਹੱਥ ਮਾਰਿਆ ਵੀ ਕੀ ਬਣੂਗਾ ਸਾਡਾ। ਇੱਕ ਪਾਸੇ ਤੇ ਗੁਰੂ ਗੋਬਿੰਦ ਸਿੰਘ ਸਾਹਿਬ ਲਿਖਦੇ ਆ ਕਿ ਨਾਥ ਫਿਰਿਓ ਲਈਏ ਸਾਧ ਸਮੁਦਰਨ ਲੋਕ ਗਇਓ ਪਰ ਲੋਕ ਗਵਾਇਓ। ਰੋਜ਼ ਦੇ ਨਿਤਨੇਮ ਵਿੱਚ ਇਹ ਗੱਲ ਹੈਗੀ ਹੈ ਕਿ ਗੁਰੂ ਗੋਬਿੰਦ ਸਿੰਘ ਸਾਹਿਬ ਕਹਿੰਦੇ ਨੇ ਮਾੜੇ ਮੋਟੇ ਦਰਿਆਵਾਂ ਤੇ ਸਰੋਵਰਾਂ ਦੀ ਕਹਾਣੀ ਕੀ ਹੈ, ਜੇ ਸੱਤਾਂ ਸਮੁੰਦਰਾਂ ਵਿੱਚ ਵੀ ਬੰਦਾ ਇਸ਼ਨਾਨ ਕਰਦਾ ਫਿਰੇ ਇਹ ਲੋਕ ਵੀ ਗਿਆ ਪਰ ਲੋਕ ਵੀ ਗਿਆ। ਮੈਂ ਕਿਹਾ ਹੁਣ ਇਸ ਦਾ ਕੀ ਇਲਾਜ ਹੈ, ਕਹਾਣੀ ਕੀ ਹੈ? ਉਹ ਪੰਕਤੀ ਸਿੱਧ ਗੋਸ਼ਟ ਵਿੱਚੋਂ ਹੈ ਤੇ ਉਹ ਪੰਕਤੀ ਉਹਨਾਂ ਉਸ ਪਹਿਰੇ ਵਿੱਚੋਂ ਆ ਜਿੱਥੇ ਸਿੱਧ ਜਿਹੜੇ ਨੇ ਉਹਨਾਂ ਨੇ ਆਪਣਾ ਪੱਖ ਗੁਰੂ ਸਾਹਿਬ ਦੇ ਸਾਹਮਣੇ ਰੱਖਿਆ ਤੇ ਗੁਰੂ ਸਾਹਿਬ ਨੇ ਉਹਨਾਂ ਵੱਲੋਂ ਦਰਸਾਇਆ ਹੋਇਆ ਜਿਹੜਾ ਪੱਖ ਉਹਨੂੰ ਕਲਮਬੰਦ ਕੀਤਾ। ਉਹਨਾਂ ਬੰਦਿਆਂ ਨੇ ਕੀ ਕੀਤਾ, ਸੋ ਕਾਲਡ ਸੰਸਾਧਨ ਕੀ ਕੀਤਾ, ਉਹਨਾਂ ਨੇ ਉਸ ਚਾਰ ਲਾਈਨਾਂ ਦੇ ਸਟੈਜੇ ਵਿੱਚੋਂ ਪਦ ਵਿੱਚੋਂ ਇੱਕ ਪੰਕਤੀ ਕੱਢ ਕੇ ਲਿਖ ਦਿੱਤੀ, ਬਾਕੀ ਦਾ ਕਿਸੇ ਨੂੰ ਕੋਈ ਪਤਾ ਨਹੀਂ। ਬਾਕੀ ਪੰਕਤੀਆਂ ਹਨ, ਹਾਟੀ ਬਾਟੀ ਰਹੇ ਨਿਰਾਲੇ ਰੂਖ ਬਿਰਖ ਉਦਿਆਨੇ ਕੰਧ ਮੂਲ ਆਹਾਰ ਔਖਾਈ ਹੈ ਉਦੂ ਬੋਲਿਆ ਗਿਆਨੇ ਤੀਰਥ ਨਹਾਈ ਹੈ ਸੁੱਖ ਫਲ ਪਾਈ ਹੈ ਮੈਲ ਨਾ ਲੱਗ ਹੈ ਕਾਈ ਗੋਰਖ ਪੂਤ ਲੁਹਾਰੀ ਪਾ ਬੋਲੇ ਜੋਗ ਜੁਗਤ ਵਿਧ ਸਾਈ। ਤੇ ਉੱਥੇ ਸਤਿਗੁਰੂ ਦਾ ਜਵਾਬ ਦਿੰਦੇ ਨੇ ਕਿ ਹਾਟੀ ਬਾਟੀ ਨੀਂਦ ਨਾ ਆਵੇ, ਪਰ ਕਰ ਚਿੱਤ ਨਾ ਡੁਲਾਈ, ਦਿਨ ਨਾਵੇ ਮਨ ਟੇਕ ਨਾ ਟੇਕਈ, ਸਾਰਾ ਉਹਦਾ ਜਵਾਬ ਦਿੱਤਾ। ਲੇਕਿਨ ਉਹਨਾਂ ਨੇ ਸਿਰਫ ਸਿੱਧਾ ਦਾ ਜਿਹੜਾ ਪੱਖ ਸੀ, ਸਿੱਧਾ ਦੀ ਜਿਹੜੀ ਕਈ ਗੱਲ ਸੀ, ਉਹਨੂੰ ਗੁਰੂ ਨਾਨਕ ਦੇ ਲੇਬਲ ਥੱਲੇ ਲੋਕਾਂ ਨੂੰ ਸੁਣਾ ਕੇ ਲੋਕਾਂ ਨੂੰ ਗੁਮਰਾਹ ਕੀਤਾ। ਇਹ ਕਹਾਣੀ ਮੈਂ ਇੱਕ ਛੋਟੀ ਜਿਹੀ ਮਿਸਾਲ ਤੁਹਾਡੇ ਸਾਹਮਣੇ ਰੱਖੀ ਹੈ। ਇਸ ਤਰ੍ਹਾਂ ਦੀਆਂ ਬਹੁਤ ਗੱਲਾਂ ਨੇ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਅੰਦਰ ਜਿਹੜੀ ਗੱਲ ਵਿਸਥਾਰ ਨਾਲ ਕੰਡੈਮ ਕੀਤੀ ਹੋਈ ਹੈ, ਉਸੇ ਗੱਲ ਨੂੰ ਅਸੀਂ ਪੁਸ਼ਟੀ ਵਿੱਚ ਲੈ ਕੇ ਤੇ ਉਹ ਸਮਝਦੇ ਹਾਂ ਵੀ ਸਤਿਗੁਰੂ ਜਿਹੜੇ ਨੇ ਉਹ ਇਸ ਗੱਲ ਦੀ ਹਮਾਇਤ ਕਰ ਰਹੇ ਨੇ ਵੀ ਇਹ ਗੱਲ ਕਰਨੀ ਜਾਇਜ਼ ਹੈ। ਲੇਕਿਨ ਸਤਿਗੁਰੂ ਸੱਚੇ ਪਾਤਸ਼ਾਹ ਬਾਰ ਬਾਰ ਇਹ ਗੱਲ ਸਮਝਾਉਂਦੇ ਹੈ ਕਿ ਭਾਈ ਨਹੀਂ। ਔਰ ਗੁਰੂ ਸਾਹਿਬ ਤੀਰਥਾਂ ਉੱਤੇ ਗਏ, ਗੁਰੂ ਨਾਨਕ ਸਾਹਿਬ ਨੇ ਤੀਰਥਾਂ ਦੀ ਬੜੀ ਯਾਤਰਾ ਕੀਤੀ, ਗੁਰੂ ਅਮਰਦਾਸ ਸਾਹਿਬ ਵੀ ਗੁਰੂ ਬਣਨ ਤੋਂ ਸਿੱਖ ਬਣਨ ਤੋਂ ਪਹਿਲੇ ਤੀਰਥਾਂ ਦੇ ਬੜੇ ਲੰਮੇ ਯਾਤਰੀ ਸਨ, ਹਰ ਸਾਲ ਯਾਤਰਾ ਕਰਦੇ ਸੀ। ਫਿਰ ਗੁਰੂ ਰਾਮਦਾਸ ਸਾਹਿਬ ਨੇ ਵੀ ਗੁਰੂ ਅਮਰਦਾਸ ਸਾਹਿਬ ਦੇ ਨਾਲ ਤੀਰਥਾਂ ਦੀ ਯਾਤਰਾ ਕੀਤੀ। ਇਸੇ ਤਰ੍ਹਾਂ ਗੁਰੂ ਤੇਗ ਬਹਾਦਰ ਸਾਹਿਬ ਨੇ ਗੁਰੂ ਬਣਨ ਤੋਂ ਪਹਿਲਾਂ ਇੱਕ ਯਾਤਰਾ ਕੀਤੀ ਹੈ, ਇੱਕ ਯਾਤਰਾ ਗੁਰੂ ਬਣ ਕੇ ਕੀਤੀ ਹੈ। ਔਰ ਕਰੀਬਨ ਬੜੇ ਤੀਰਥਾਂ ਤੇ ਗਏ ਨੇ ਗੁਰੂ ਗੋਬਿੰਦ ਸਿੰਘ ਸਾਹਿਬ ਦੀ। ਬਾਕੀ ਗੁਰੂ ਸਾਹਿਬਾਨ ਦੇ ਸੰਬੰਧ ਵਿੱਚ ਵੀ ਇਸ ਤਰ੍ਹਾਂ ਦਾ ਇਤਿਹਾਸ ਭਰਿਆ ਪਿਆ ਹੈ। ਔਰ ਲੋਕੀ ਪਤਾ ਕੀ ਕਹਿੰਦੇ ਨੇ, ਕਹਿੰਦੇ ਨੇ ਤੇ ਦੇਖੋ ਜੀ ਗੁਰੂ ਸਾਹਿਬ ਤੀਰਥ ਯਾਤਰਾ ਕਰ ਰਹੇ ਸੀਗੇ ਤੇ ਤੁਸੀਂ ਸਾਨੂੰ ਕਿਉਂ ਕਹਿੰਦੇ ਹੋ ਇਸ ਤਰ੍ਹਾਂ ਨਹੀਂ ਕਰਨਾ। ਮੈਂ ਕਿਹਾ ਵੀ ਗੁਰੂ ਸਾਹਿਬ ਦਾ ਤੀਰਥ ਯਾਤਰਾ ਕਰਨਾ ਕੋਈ ਸਧਾਰਨ ਕਰਮ ਨਹੀਂ ਹੈ, ਜਿੱਥੇ ਤੁਸੀਂ ਉਸ ਤਰ੍ਹਾਂ ਤੀਰਥ ਯਾਤਰਾ ਕਰੋ ਤੇ ਮੁਬਾਰਕ ਹੈ, ਲੇਕਿਨ ਤੁਸੀਂ ਉਸ ਤਰ੍ਹਾਂ ਤੀਰਥ ਯਾਤਰਾ ਕਰਨ ਵਾਸਤੇ ਤਿਆਰ ਨਹੀਂ। ਕੋਈ ਸੰਤ ਸਾਹਿਬ ਜਥੇ ਲੈ ਕੇ ਉਸ ਤਰ੍ਹਾਂ ਨਹੀਂ ਕਰੇਗਾ ਜਿਸ ਤਰ੍ਹਾਂ ਗੁਰੂ ਸਾਹਿਬ ਨੇ ਕੀਤਾ। ਗੁਰੂ ਅਮਰਦਾਸ ਪਾਤਸ਼ਾਹ ਪਹਿਲਾਂ ਜਾਂਦੇ ਸੀ ਤੀਰਥਾਂ ਤੇ, ਲੇਕਿਨ ਜਦੋਂ ਫੇਰ ਗਏ ਨਾ ਤਾਂ ਫੇਰ ਇੱਕ ਚੈਲੰਜ ਸੀ ਜਿਹੜਾ ਉਹਨਾਂ ਨੇ ਕਬੂਲ ਕੀਤਾ। ਹੋਇਆ ਕੀ ਕਿ ਬੈਨ ਕੀਤਾ ਗਿਆ ਕਿ ਤੀਰਥਾਂ ਉੱਤੇ ਉਹੀ ਜਾ ਸਕੇਗਾ ਜਿਹੜਾ ਟੈਕਸ ਭਰੇਗਾ ਹਿੰਦੂਆਂ ਨੂੰ ਮੁਸਲਮਾਨ ਬਣਾਉਣ ਲਈ, ਧਰਮ ਮਜ਼ਹਬ ਬਦਲਣ ਵਾਸਤੇ ਉੱਥੇ ਟੈਕਸ ਲਾ ਦਿੱਤਾ, ਜਿਹਨੂੰ ਜਜ਼ੀਆ ਕਿਹਾ ਜਾਂਦਾ। ਉਹ ਕਈ ਤਰੀਕੇ ਨਾਲ ਵਸੂਲ ਕੀਤਾ ਗਿਆ ਸੀ, ਤੀਰਥਾਂ ਉੱਤੇ ਵੀ ਲਾਇਆ ਸੀ। ਆਸਾ ਦੀ ਵਾਰ ਵਿੱਚ ਇੱਕ ਸੰਕੇਤ ਹੈ ਕਿ ਗਊ ਬ੍ਰਾਹਮਣ ਕਹੋ ਕਰ ਲਾਵੋ, ਲੋਕੀ ਤੇ ਕਰਲਾਵੋ ਵੀ ਪੜੀ ਜਾਂਦੇ ਸਮਝਦੇ, ਫਿਰ ਕਰਲਾਉਣ ਦੀ ਗੱਲ ਹੈ ਰੋਣ ਦੀ ਗੱਲ ਹੈ। ਇਹ ਕਰ ਕਹਿੰਦੇ ਟੈਕਸ ਨੂੰ, ਗਊ ਬ੍ਰਾਹਮਣ ਕਹੋ ਕਰ ਲਾਵੋ, ਤੇ ਵਸੂਲ ਕੌਣ ਕਰਦੇ ਨੇ? ਹਿੰਦੂ ਖੱਤਰੀ ਬਾਣੀਏ ਤੇ ਗੁਰੂ ਸਾਹਿਬ ਸਿੱਖ ਕਰਦੇ ਆ, ਗੰਗ ਕਰਦੇ ਨੇ। ਕਹਿੰਦੇ ਅਜੀਬ ਆਦਮੀ ਹੋ ਤੁਸੀਂ, ਉਹਨੂੰ ਮਾਤਾ ਕਹਿੰਦੇ ਹੋ, ਬ੍ਰਾਹਮਣ ਨੂੰ ਪੂਜਨੀਕ ਸਮਝਦੇ ਹੋ, ਪਰ ਜਿਸ ਵੇਲੇ ਉਹ ਤੀਰਥ ਉੱਤੇ ਆਉਂਦਾ ਹੈ ਤੇ ਪਤਨ ਲੰਘਣ ਦੀ ਕੋਸ਼ਿਸ਼ ਕਰਦਾ ਹੈ ਤੇ ਉਹਦੇ ਕੋਲ ਟੈਕਸ ਵਸੂਲ ਕਰਨ ਦੀ ਕੋਸ਼ਿਸ਼ ਕਰਦੇ ਹੋ। ਬੜੀਆਂ ਗੱਲਾਂ ਨੇ ਜਿਹੜੀਆਂ ਵਿਸਥਾਰ ਮੰਗਦੀਆਂ ਨੇ। ਗੁਰੂ ਅਮਰਦਾਸ ਪਾਤਸ਼ਾਹ ਗਏ ਉਸ ਪਾਬੰਦੀ ਨੂੰ ਤੋੜਨ ਲਈ। ਇਹਦਾ ਜ਼ਿਕਰ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਤੁਖਾਰੀ ਰਾਗ ਵਿੱਚ ਗੁਰੂ ਰਾਮਦਾਸ ਸਾਹਿਬ ਨੇ ਕੀਤਾ ਹੈ। ਔਰ ਉੱਥੇ ਲਿਖਿਆ ਕਿ ਤੀਰਥ ਉਦਮ ਸਤਿਗੁਰੂ ਕੀਆ ਸਭ ਲੋਕ ਉਧਰਣ ਅਰਥਾ, ਕਿ ਲੋਕਾਂ ਦੇ ਉਧਾਰ ਵਾਸਤੇ, ਲੋਕਾਂ ਦੀ ਕਲਿਆਣ ਲਈ, ਲੋਕਾਂ ਨੂੰ ਠੀਕ ਰਸਤਾ ਦੱਸਣ ਲਈ ਸਤਿਗੁਰੂ ਗੁਰੂ ਅਮਰਦਾਸ ਸਾਹਿਬ ਨੇ ਤੀਰਥ ਯਾਤਰਾ ਕੀਤੀ। ਔਰ ਉਸ ਤੀਰਥ ਯਾਤਰਾ ਦਾ ਨਤੀਜਾ ਇਹ ਨਿਕਲਿਆ ਕਿ ਸਮੇਂ ਦੀ ਹਕੂਮਤ ਨੂੰ ਟੈਕਸ ਚੁੱਕਣਾ ਪਿਆ, ਮਾਫ ਕਰਨਾ ਪਿਆ, ਕਿਉਂਕਿ ਗੁਰੂ ਅਮਰਦਾਸ ਸਾਹਿਬ ਜਿਸ ਵੇਲੇ ਗਏ ਉਹਨਾਂ ਆਖਿਆ ਅਸੀਂ ਤੇ ਹਿੰਦੂ ਨਹੀਂ ਗਏ, ਤੁਸੀਂ ਸਾਡੇ ਤੇ ਕਹਿੰਦਾ ਟੈਕਸ ਲਾਉਂਦੇ ਹੋ, ਅਸੀਂ ਨੀ ਦੇਣਾ ਟੈਕਸ। ਦੂਸਰਾ ਹੈ ਕਿ ਇਹ ਧਾਰਮਿਕ ਸਥਾਨ ਹੈ ਤਾਂ ਟੈਕਸ ਦਾ ਕੀ ਮਤਲਬ ਹੈ? ਜਿਸ ਵੇਲੇ ਉਹਨਾਂ ਨੇ ਗੁਰੂ ਅਮਰਦਾਸ ਸਾਹਿਬ ਨੂੰ ਛੱਡ ਦਿੱਤਾ, ਉਹਨਾਂ ਦੇ ਨਾਲ ਦੇ ਸਿੱਖਾਂ ਨੂੰ ਛੱਡ ਦਿੱਤਾ, ਤਾਂ ਬਾਕੀ ਦੇ ਜਿਹੜੇ ਲੋਕ ਸੀਗੇ ਉਹਨਾਂ ਆਖਿਆ ਸਾਨੂੰ ਕੀ ਲੋੜ ਹੈ ਟੈਕਸ ਦੇਣ ਦੀ, ਚਲੋ ਗੁਰੂ ਅਮਰਦਾਸ ਸਾਹਿਬ ਦੇ ਪਿੱਛੇ। ਉਹ ਸਾਰੇ ਗੁਰੂ ਅਮਰਦਾਸ ਸਾਹਿਬ ਨੂੰ ਫਾਲੋ ਕਰ ਗਏ, ਨਤੀਜਾ ਹੋਇਆ ਵੀ ਉਹ ਟੈਕਸ ਵਾਲਿਆਂ ਦੀਆਂ ਸਾਰੀਆਂ ਗੋਲਕਾਂ ਗਾਲਕਾਂ ਖਾਲੀ ਰਹਿ ਗਈਆਂ, ਕੱਖ ਨਾ ਪੱਲੇ ਪਿਆ। ਇਹ ਸਭ ਵਿਸਥਾਰ ਨਾਲ ਗੁਰੂ ਗ੍ਰੰਥ ਸਾਹਿਬ ਦੇ ਅੰਦਰ ਦਰਜ ਹੈ। ਲੇਕਿਨ ਬਦਕਿਸਮਤੀ ਕਿ ਸਾਨੂੰ ਫੁਰਸਤ ਹੀ ਨਹੀਂ, ਅਸੀਂ ਬੰਦਾ ਕਿਰਾਏ ਤੇ ਰੱਖਦੇ, ਉਹਨੂੰ ਕਹਿੰਦੇ ਤੂੰ ਪੜ੍ਹਦੇ ਰਵਾ ਦਾ, ਸਾਨੂੰ ਕੋਈ ਵੇਲ ਨਹੀਂ, ਤੇ ਸਾਨੂੰ ਕਿੱਥੋਂ ਪਤਾ ਲੱਗੇ? ਸਾਨੂੰ ਨਹੀਂ ਪਤਾ ਲੱਗ ਸਕਦਾ। ਗੁਰੂ ਦੀ ਮੱਤ ਤੇ ਆਏਗੀ ਤੇ ਉਸ ਆਪਣੀ ਸਾਡੀ ਮੱਤ ਨੂੰ ਉਹ ਪਵਿੱਤਰ ਕਰੇਗੀ, ਲੇਕਿਨ ਜੇ ਅਸੀਂ ਗੁਰੂ ਦੀ ਮੱਤ ਸੁਣੀਏ ਸਮਝੀਏ ਤਾਂ ਹੀ ਹੈ ਨਾ। ਅਸਲ ਇਸ਼ਨਾਨ ਤੇ ਹੈਗਾ ਇਹ ਕਿ ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਨੇ ਜੇ ਇਸ ਤਰ੍ਹਾਂ ਦਾ ਇਸ਼ਨਾਨ ਮਨੁੱਖ ਕਰ ਲਵੇ ਤਾਂ ਫਿਰ ਉਸ ਇਸ਼ਨਾਨ ਨਾਲ ਉਹ ਵਾਹਿਗੁਰੂ ਅਕਾਲ ਪੁਰਖ ਦੀ ਰਜ਼ਾ ਵਿਚ ਰਾਜ਼ੀ ਰਹਿਣ ਦੀ ਗੱਲ ਸਿੱਖ ਸਕਦਾ, ਫਿਰ ਉਹਨੂੰ ਹੁਕਮ ਰਜ਼ਾਈ ਚੱਲਣਾ ਆ ਸਕਦਾ ਤੇ ਫਿਰ ਉਹ ਪ੍ਰਮਾਤਮਾ ਨੂੰ ਚੰਗਾ ਲੱਗ ਸਕਦਾ। ਪਰ ਜੇ ਉਹ ਇਸ ਤਰ੍ਹਾਂ ਦਾ ਇਸ਼ਨਾਨ ਨਹੀਂ ਕਰ ਸਕਦਾ ਤੇ ਫਿਰ ਗੱਲ ਨਹੀਂ ਬਣਨੀ। ਮੈਂ ਕਈ ਵਾਰੀ ਸੋਚਦਾ ਵੀ ਜੇ ਇਸ਼ਨਾਨ ਦੀ ਹੀ ਮਹੱਤਤਾ ਹੁੰਦੀ ਤੇ ਗੁਰੂ ਨਾਨਕ ਸਾਹਿਬ ਨੇ ਹਰਿਦੁਆਰ, ਕੁਰੂਕਸ਼ੇਤਰ, ਕਰੀਬਨ ਤਮਾਮ ਹਿੰਦੂ ਤੀਰਥਾਂ ਤੇ ਜਾ ਕੇ ਉਹਨੂੰ ਕੰਡੈਮ ਕਿਉਂ ਕੀਤਾ?
ਤੇ ਫਿਰ ਜਿੱਥੇ ਜਿੱਥੇ ਆਪ ਗਏ ਉੱਥੇ ਉੱਥੇ ਉਹਨਾਂ ਨੇ ਵੱਖਰਾ ਤੀਰਥ ਕਿਉਂ ਨਾ ਬਣਾਇਆ, ਕੋਈ ਸਰੋਵਰ ਬਣਾ ਜਾਂਦੇ, ਕੋਈ ਹੋਰ ਕਰ ਜਾਂਦੇ, ਲੋੜ ਨਹੀਂ ਸੀ, ਜਿੱਥੇ ਜ਼ਰੂਰਤ ਸੀ ਉੱਥੇ ਕੀਤਾ। ਲੇਕਿਨ ਜਿੱਥੇ ਇਹਦੀ ਜ਼ਰੂਰਤ ਨਹੀਂ, ਇਸ਼ਨਾਨ ਦੀ, ਪਾਣੀ ਦੀ ਕੋਈ ਸਮੱਸਿਆ ਨਹੀਂ, ਉੱਥੇ ਗੁਰੂ ਸਾਹਿਬ ਨੂੰ ਕਰਨ ਦੀ ਜ਼ਰੂਰਤ ਨਹੀਂ। ਪਹਿਲਾ ਨਗਰ ਕਰਤਾਰਪੁਰ ਆਬਾਦ ਕਰਦੇ ਨੇ, ਕਰਤਾਰਪੁਰ ਰਾਵੀ ਦੇ ਕੰਢੇ ਆਬਾਦ ਹੈ, ਕੋਈ ਜ਼ਰੂਰਤ ਨਹੀਂ ਪਈ ਸਰੋਵਰ ਬਣਾਉਣ ਦੀ, ਨੈਚੁਰਲ ਪਾਣੀ ਦੀ ਲੋੜ ਪੂਰੀ ਹੋ ਰਹੀ ਹੈ। ਲੇਕਿਨ ਮਨੁੱਖ ਨੇ ਹਿੰਦੂ ਸਨਾਤਨੀ ਪਰੰਪਰਾ ਵਿੱਚੋਂ ਲਿਆ, ਮਾਫ ਕਰਨਾ, ਸਿੱਖਾਂ ਦੀਆਂ ਬਹੁਤੀਆਂ ਗੱਲਾਂ ਜਿਹੜੀਆਂ ਨੇ ਉਹਦਾ ਪਿਛੋਕੜ ਸਿੱਖਿਜ਼ਮ ਨਹੀਂ ਹੈ। ਅਸੀਂ ਪਿਛਾਂ ਨੂੰ ਜਾ ਰਹੇ ਹਾਂ, ਅਗਾਂਹ ਨੂੰ ਨਹੀਂ। ਜਿੱਥੋਂ ਸਾਨੂੰ ਸਤਿਗੁਰੂ ਸੱਚੇ ਪਾਤਸ਼ਾਹ ਨੇ ਉਠਾਇਆ ਸੀ ਨਾ, ਅਸੀਂ ਉੱਥੋਂ ਉੱਥੇ ਜਾਣ ਨੂੰ ਫਿਰ ਤਿਆਰ ਹਾਂ। ਔਰ ਕਈ ਗੱਲਾਂ ਅਸੀਂ ਬਾਰ ਬਾਰ ਉਹੀ ਕਰ ਰਹੇ ਹਾਂ ਜੋ ਗੁਰੂ ਸਾਹਿਬ ਕਹਿੰਦੇ ਸੀ, ਨਹੀਂ ਇੱਥੋਂ ਬਾਹਰ ਨਿਕਲੋ। ਸੋ ਸਤਿਗੁਰੂ ਸੱਚੇ ਪਾਤਸ਼ਾਹ ਨੇ ਇਸ ਪੌੜੀ ਦੇ ਅੰਦਰ ਇਹ ਭਾਵ ਉਜਾਗਰ ਕੀਤਾ ਕਿ ਤੀਰਥ ਇਸ਼ਨਾਨ ਕਰਨ ਨਾਲ ਜੇ ਤਾਂ ਮਨੁੱਖ ਨੂੰ ਹੁਕਮ ਰਜ਼ਾਈ ਚੱਲਣ ਦੀ ਜਾਂਚ ਆ ਜਾਏ, ਪਰਮਾਤਮਾ ਦੀ ਰਜ਼ਾ ਵਿੱਚ ਰਾਜ਼ੀ ਰਹਿ ਸਕੇ, ਉਹਨੂੰ ਭਾ ਜਾਏ, ਤੇ ਫਿਰ ਤਾਂ ਗੱਲ ਠੀਕ ਹੈ। ਤੇ ਜੇ ਐਸਾ ਨਹੀਂ ਹੁੰਦਾ ਤਾਂ ਸਤਿਗੁਰੂ ਕਹਿੰਦੇ ਨੇ ਵਿਣ ਭਾਣੇ ਕੇ ਰਾਏ ਕਰੀ, ਕਹਿੰਦੇ ਫਿਰ ਨਹਾ ਕੇ ਕੀ ਕਰਨਾ। ਸਤਿਗੁਰੂ ਕਹਿੰਦੇ ਨੇ ਜੇਤੀ ਸਿਰਠ ਉਪਾਈ ਵੇਖਾਂ ਵਿਣ ਕਰਮਾ ਕੇ ਮਿਲਿਆ ਲਈ, ਕਹਿੰਦੇ ਮੈਨੂੰ ਉਸ ਦੀ ਰਜ਼ਾ ਵਿੱਚ ਉਹਨੂੰ ਭਾ ਜਾਣ ਦੀ ਗੱਲ ਇਸ ਕਰਕੇ ਪਸੰਦ ਹੈ ਕਿ ਮੈਨੂੰ ਇਹ ਪਤਾ ਕਿ ਜਿਤਨੀ ਇਹ ਸ੍ਰਿਸ਼ਟੀ ਹੈ, ਜਿਤਨੀ ਇਹ ਰਚਨਾ ਹੈ, ਉਸ ਵਾਹਿਗੁਰੂ ਅਕਾਲ ਪੁਰਖ ਦੀ ਬਖਸ਼ਿਸ਼ ਤੋਂ ਬਿਨਾਂ ਕਿਸੇ ਨੂੰ ਕੁਝ ਮਿਲਦਾ ਹੀ ਨਹੀਂ। ਬੰਦੇ ਨੂੰ ਤਾਂ ਇਹ ਫਿਕਰ ਹੈ ਮੈਂ ਤੀਰਥ ਤੇ ਨਾ ਆਇਆ, ਲੋਕੀ ਕਹਿਣਗੇ ਬੜਾ ਤੀਰਥ ਇਸ਼ਨਾਨੀ ਹੈ, ਬੜਾ ਧਰਮ ਕਰਮ ਕਰਕੇ ਆਇਆ। ਬੰਦੇ ਨੂੰ ਸਿਰਫ ਇਤਨਾ ਫਿਕਰ ਹੈ ਕਿ ਲੋਕਾਂ ਨੂੰ ਗੱਲ ਕਿਹੜੀ ਪਾਉਂਦੀ ਹੈ। ਬਹੁਤ ਸਾਰਾ ਧਾਰਮਿਕ ਕਰਮ ਕਾਂਡ ਅਸੀਂ ਸਿਰਫ ਇਸ ਲਈ ਕਰਦੇ ਹਾਂ ਕਿ ਲੋਕੀ ਕਹਿਣ ਕਿ ਇਹ ਬੰਦਾ ਧਰਮੀ ਹੈ। ਲੋਕੀ ਬਾਰ ਬਾਰ ਆਣ ਕੇ ਲੱਗਾ ਹੋਇਆ ਪੱਥਰ ਫੜਨ, ਲੋਕਾਂ ਨੂੰ ਪਤਾ ਲੱਗੇ ਕਿ ਇਹ ਬੰਦਾ ਧਾਰਮਿਕ ਹੈ। ਇਹ ਨਹੀਂ ਵੀ ਪਰਮਾਤਮਾ ਨੂੰ, ਗੁਰੂ ਨੂੰ ਕੋਈ ਗੱਲ ਪਾਉਂਦੀ ਹੈ ਕਿ ਨਹੀਂ ਪਾਉਂਦੀ, ਇਸ ਗੱਲ ਦੀ ਕਿਸੇ ਨੂੰ ਕੋਈ ਚਿੰਤਾ ਨਹੀਂ, ਇਸ ਗੱਲ ਦੀ ਕਿਸੇ ਨੂੰ ਕੋਈ ਫਿਕਰ ਨਹੀਂ। ਪਰ ਸਤਿਗੁਰੂ ਕਹਿੰਦੇ ਨੇ ਕਿ ਮੈਂ ਇਹ ਗੱਲ ਦੇਖਦਾ ਹਾਂ ਕਿ ਜਿਤਨੀ ਇਹ ਸ੍ਰਿਸ਼ਟੀ ਹੈ, ਜਿਤਨਾ ਇਹ ਸੰਸਾਰ ਹੈ, ਇਹ ਤਾਂ ਉਸ ਵਾਹਿਗੁਰੂ ਅਕਾਲ ਪੁਰਖ ਦੀ ਰਜ਼ਾ ਵਿੱਚ ਰਾਜ਼ੀ ਰਹਿਣ ਵਾਲੀ ਗੱਲ ਬਣਨੀ ਹੈ। ਇਹ ਸਾਰਾ ਉਹਦਾ ਰਚਿਆ ਹੋਇਆ ਹੈ। ਇਸ ਕਰਕੇ ਕਹਿੰਦੇ ਨੇ ਕਿ ਮੈਂ ਵੇਖਦਾ ਬਿਨ ਕਰਮਾ ਕੇ ਮਿਲੇ ਲਈ, ਕਿ ਬਿਨਾਂ ਉਹਦੀ ਰਹਿਮਤ ਤੇ ਬਖਸ਼ਿਸ਼ ਤੋਂ ਕਿਸੇ ਨੂੰ ਕੀ ਮਿਲਦਾ ਹੈ, ਕੋਈ ਕੀ ਲੈ ਸਕਦਾ ਹੈ, ਕਿ ਮਿਲਿਆ ਕਿ ਲਈ। ਕਹਿੰਦੇ ਨੇ ਕਿਸੇ ਨੂੰ ਕੁਝ ਨੀ ਮਿਲਦਾ, ਕੁਝ ਨੀ ਪਤਾ ਲੱਗਦਾ ਜੇ ਉਸ ਪਰਮਾਤਮਾ ਦੀ ਰਹਿਮਤ ਤੇ ਬਖਸ਼ਿਸ਼ ਨਾ ਹੋਵੇ। ਇਸ ਲਈ ਕੋਈ ਵੀ ਧਰਮ ਕਰਮ ਬੰਦਾ ਕਰੇ, ਪਾਠ ਕਰੇ, ਦਾਨ ਕਰੇ, ਸੇਵਾ ਕਰੇ, ਇਹ ਅੰਦਰ ਪੜਚੋਲ ਕੇ ਰੱਖੇ ਕਿ ਮੇਰੀ ਇਹ ਗੱਲ ਪਰਮਾਤਮਾ ਨੂੰ ਪਸੰਦ ਹੈ ਕਿ ਨਹੀਂ ਹੈ, ਗੁਰੂ ਨੂੰ ਪਸੰਦ ਹੈ ਕਿ ਨਹੀਂ ਹੈ, ਉਹਦੀ ਰਜ਼ਾ ਵਿੱਚ ਰਾਜ਼ੀ ਰਹਿਣ ਦੀ ਗੱਲ ਇਹਦੇ ਨਾਲ ਬਣੇਗੀ ਕਿ ਨਹੀਂ ਬਣੇਗੀ। ਜੇ ਤਾਂ ਉਹਦੀ ਰਜ਼ਾ ਵਿੱਚ ਰਾਜ਼ੀ ਰਹਿਣ ਦੀ ਗੱਲ ਬਣ ਗਈ ਹੈ, ਫਿਰ ਤਾਂ ਕੋਈ ਦੁਨੀਆਂ ਦੀ ਫਿਰ ਕੋਈ ਫਿਕਰ ਨਹੀਂ, ਸੰਸਾਰ ਦੀ ਕੋਈ ਚਿੰਤਾ ਨਹੀਂ। ਤੇ ਜੇ ਉਹਦੀ ਰਜ਼ਾ ਵਿੱਚ ਰਾਜ਼ੀ ਰਹਿਣ ਦੀ ਕਹਾਣੀ ਨਹੀਂ ਬਣੀ, ਤੇ ਫਿਰ ਜੋ ਮਰਜ਼ੀ ਹੈ ਬੰਦਾ ਕਰਦਾ ਰਹੇ, ਫਿਰ ਨਹੀਂ ਗੱਲ ਬਣਨੀ। ਇਸ ਕਰਕੇ ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਨੇ ਕਿ ਤੀਰਥ ਇਸ਼ਨਾਨ, ਜਲ ਵਿੱਚ ਇਸ਼ਨਾਨ ਕਰਨਾ, ਕਿਸੇ ਧਰਮ ਸਥਾਨ ਤੇ ਜਾ ਕੇ ਇਸ਼ਨਾਨ ਕਰਨਾ ਮੁਬਾਰਕ ਹੈ, ਜੇ ਬੰਦਾ ਇਹ ਸਮਝ ਲਵੇ ਕਿ ਭਾਈ ਇਹ ਗੱਲ ਪਰਮਾਤਮਾ ਨੂੰ ਵੀ ਭਾਉਂਦੀ ਹੈ ਕਿ ਨਹੀਂ, ਮੈਂ ਉਹਨੂੰ ਭਾਉਣ ਜੋਗਾ ਹੋ ਗਿਆ ਕਿ ਨਹੀਂ। ਬੰਦਾ ਜਾਂਦਾ ਹੈ ਗੁਰਦੁਆਰੇ, ਇਸੇ ਕਰਕੇ ਗੁਰੂ ਅਰਜਨ ਸਾਹਿਬ ਨੇ ਸਿੱਖਾਂ ਨੂੰ ਕਿਹਾ ਸੀ, ਆਖਣ ਲੱਗੇ ਇਹ ਜਿਹੜਾ ਹਰਿਮੰਦਰ ਤੀਰਥ ਹੈ ਇਹ ਵਿਵੇਕ ਦਾ ਤੇ ਗਿਆਨ ਦਾ ਤੀਰਥ ਹੈ, ਇਸ ਕਰਕੇ ਬਣਾਇਆ ਗਿਆ ਹੈ ਕਿ ਇੱਥੇ ਬੰਦਾ ਆਣ ਕੇ ਸਮਝ ਸੋਝੀ ਪ੍ਰਾਪਤ ਕਰੇ ਕਿ ਭਾਈ ਮੈਂ ਕੀ ਹਾਂ ਤੇ ਕੀ ਹੋਣਾ ਚਾਹੀਦਾ ਹੈ। ਜਿਸ ਤਰ੍ਹਾਂ ਲਾਉਣੇ ਆ ਤੇ ਦੇਖਦੇ ਆ ਕਿਤੇ ਮੈਲ ਤੇ ਨਹੀਂ ਲੱਗੀ ਰਹਿ ਗਈ। ਇਸੇ ਤਰ੍ਹਾਂ ਬਾਣੀ ਪੜ੍ਹਨੀ, ਕੀਰਤਨ ਸੁਣਨਾ, ਕਥਾ ਸੁਣਨੀ, ਸੇਵਾ ਕਰਨੀ, ਇਹ ਇਸ਼ਨਾਨ ਹੈ। ਤਾਂ ਕਹਿੰਦੇ ਨੇ ਕਿ ਮਾਭ ਮੱਜਨ ਸੰਗ ਸਾਧੂਆ ਧੂੜੀ ਕਰ ਇਸ਼ਨਾਨ, ਇਹ ਹੈ ਇਸ਼ਨਾਨ। ਸਾਧ ਸੰਗਤ ਵਿਚਾਰ ਕੇ ਨਿਮਰ ਹੋ ਕੇ ਆਪੇ ਤੇ ਝਾਤੀ ਮਾਰ ਕੇ ਬੰਦਾ ਦੇਖੇ ਮੈਂ ਕਿੱਥੇ ਖਲੋਤਾ ਹਾਂ। ਤੋ ਸਤਿਗੁਰੂ ਸੱਚੇ ਪਾਤਸ਼ਾਹ ਮਨੁੱਖ ਦੀ ਆਂਤਰਿਕ ਪਵਿੱਤਰਤਾ ਜਿਹੜੀ ਹੈ ਉਹਦੀ ਚਰਚਾ ਕਰ ਰਹੇ ਨੇ, ਕਿਉਂਕਿ ਉਹਦੇ ਨਾਲ ਹੀ ਪਰਮਾਤਮਾ ਦੀ ਨਿਗਾਹ ਵਿੱਚ ਬੰਦੇ ਨੇ ਪ੍ਰਵਾਨ ਹੋਣਾ। ਅੱਜ ਦੀ ਵਿਚਾਰ ਨੂੰ ਇੱਥੇ ਹੀ ਸੰਕੋਚਦਾ ਹੋਇਆ ਕਿਨਾਂ ਦਾ ਯਾਚਕ ਹਾਂ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।